ਸ੍ਰੀ ਸਤਿਗੁਰੂ ਜੀ ਦੇ ਪਰਮ ਪਵਿੱਤਰ ਦਰਬਾਰ ਵਿੱਚ ਉਪਸਥਿਤ ਗੁਰੂ ਸਵਾਰੇ ਸਤਸੰਗੀ ਜਨੋ, ਉਸ ਸਾਹਿਬ ਪਾਤਸ਼ਾਹ ਨੂੰ ਧੰਨ ਕਹੋ, ਸਭ ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਸੱਚੇ ਪਾਤਸ਼ਾਹ। ਫਿਰ ਇੱਕ ਵਾਰ ਆਪਣੀ ਰਸਨਾ ਨੂੰ ਹੋਰ ਪਵਿੱਤਰ ਕਰੋ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਜਗਜੀਤ ਸਿੰਘ ਜੀ ਸੱਚੇ ਪਾਤਸ਼ਾਹ। ਮੌਕੇ ਦੇ ਰਹਿਬਰ ਅਕਾਲ ਪੁਰਖ ਸਤਿਗੁਰੂ ਸਾਹਿਬ ਨੂੰ ਯਾਦ ਕਰੋ, ਕੋਈ ਰਸਨਾ ਵਾਂਝੀ ਨਾ ਰਹੇ, ਉਸ ਸਾਹਿਬ ਨੂੰ ਧੰਨ ਕਹੀਏ ਤਾਂ ਜੋ ਕੁਛ ਅਰਜ਼ਾਂ ਮੈਂ ਆਪ ਜੀ ਦੇ ਸਮਕਸ਼ ਕਰ ਸਕਾਂ। ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਸੱਚੇ ਪਾਤਸ਼ਾਹ। ਸ੍ਰੀ ਸਤਿਗੁਰੂ ਜੀ ਦੇ ਇਸ ਪਤਿਤ ਪਾਵਨ ਚਰਨਾਂ ਦੇ ਵਿੱਚ ਉਪਸਥਿਤ ਹੋ ਆਪ ਜੀ ਪਵਿੱਤਰ ਨਾਮ ਦਾ ਸਿਮਰਨ ਕਰ ਰਹੇ ਹੋ, ਔਰ ਅੱਜ ਜਿਸ ਪਵਿੱਤਰ ਰੂਹ ਦੀ ਯਾਦ ਵਿੱਚ ਇਕੱਤਰ ਹੋਏ ਹਾਂ, ਉਸ ਪਵਿੱਤਰ ਪਤੀਵ੍ਰਤਾ ਇਸਤਰੀ, ਸਤੀਵ੍ਰਤ ਇਸਤਰੀ ਜੋ ਕਿ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ, ਇੱਕ ਵਾਰ ਉਹਨਾਂ ਨੂੰ ਧੰਨ ਕਹੀਏ, ਉਸ ਤੋਂ ਬਾਅਦ ਆਪ ਜੀ ਦੇ ਚਰਨਾਂ ਵਿੱਚ ਅਰਜ਼ ਕਰਾਂਗਾ। ਸਭ ਗੱਜ ਕੇ ਕਹੋ ਧੰਨ ਸ੍ਰੀ ਮਾਤਾ ਭੁਪਿੰਦਰ ਕੌਰ ਜੀ।
ਧੰਨ ਸ੍ਰੀ ਮਾਤਾ ਭੁਪਿੰਦਰ ਕੌਰ ਜੀ।
ਅੱਜ ਦਾ ਉਹ ਸਮਾਂ ਗੁਰੂ ਸਵਾਰਿਓ ਜਿੱਥੇ ਕਿ ਸ੍ਰੀ ਮਾਤਾ ਭੁਪਿੰਦਰ ਕੌਰ ਜੀ ਆਪ ਜੀ ਦੇ ਸਮਕਸ਼ ਮੈਂ ਟੇਕ ਲਈ ਹੈ, ਧੰਨ ਧੰਨ ਤੂੰ ਮਾਤਾ ਦੇਵਕੀ ਜਿਹ ਗ੍ਰਹਿ ਰਮਈਆ ਕਵਲਾਪਤੀ। ਸਾਹਿਬ ਨੇ ਉਸ ਮਾਤਾ ਨੂੰ ਧੰਨ ਕਹਿਆ ਹੈ। ਨਾਮਦੇਵ ਜੀ ਬੜਾ ਵਧੀਆ ਕਹਿੰਦੇ ਨੇ ਕਿ ਹੇ ਦੇਵਕੀ ਮਾਤਾ ਤੂੰ ਧੰਨ ਹੈ ਜਿਸ ਦੇ ਗ੍ਰਹਿ ਵਿਖੇ ਆਪ ਅਕਾਲ ਪੁਰਖ ਪ੍ਰਭੂ ਭਗਵਾਨ ਜੋ ਹਨ ਪ੍ਰਗਟ ਹੋਏ, ਉਹਨਾਂ ਨੇ ਅਵਤਾਰ ਧਾਰਿਆ। ਉਸ ਮਾਂ ਨੂੰ ਧੰਨ ਗਿਣਿਆ ਗਿਆ ਹੈ, ਪਰ ਸਾਧ ਸੰਗਤ ਜੀਓ ਸ੍ਰੀ ਮਾਤਾ ਭੁਪਿੰਦਰ ਕੌਰ ਜੀ ਵੱਲ ਜੇ ਅਸੀਂ ਧਿਆਨ ਦੇਈਏ, ਕੈਸੀ ਕਿਰਪਾ ਹੈ ਉਹਨਾਂ ਦੇ ਉੱਪਰ ਕਿ ਕਿਤੇ ਉਹਨਾਂ ਨੂੰ ਇੱਕ ਬੜੇ ਹੀ ਤਪਸਵੀ ਸਤਿਗੁਰੂ ਦੀ ਨੂੰਹ ਬਣਨ ਦਾ ਖਿਤਾਬ ਹਾਸਿਲ ਹੈ। ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੋ ਨੂੰਹ ਹਨ, ਔਰ ਉਸ ਵੱਡ ਪ੍ਰਤਾਪੀ ਪਾਤਸ਼ਾਹ ਦੇ ਜੋ ਧਰਮ ਪਤਨੀ ਹਨ, ਜਿਨ੍ਹਾਂ ਵਾਸਤੇ ਅਸੀਂ ਕਹਿੰਦੇ ਹਾਂ ਕਿ ਉਹ ਵਾਲੇ ਅਟਲ ਪ੍ਰਤਾਪੀ ਸਤਿਗੁਰੂ ਜਿਨ੍ਹਾਂ ਸੁੱਚ ਸੋਧ ਨਾਮ ਬਾਣੀ ਦਾ ਪ੍ਰਵਾਹ ਦਿੱਤਾ ਚਲਾਏ, ਉਸ ਤੋਂ ਬਾਅਦ ਸ੍ਰੀ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜਿਹੜੇ ਕਿ ਉਸ ਮਾਤਾ ਦੀ ਕੁੱਖੋਂ ਉਹਨਾਂ ਨੇ ਅਵਤਾਰ ਧਾਰਿਆ। ਆਪ ਜੀ ਨੂੰ ਬਹੁਤ ਜ਼ਿਆਦਾ ਸੁੱਖ ਆਪਾਂ ਉਸ ਸਾਹਿਬ ਦੇ ਚਰਨਾਂ ਵਿੱਚ ਮਾਣੇ ਹਨ, ਔਰ ਹਜ਼ੂਰ ਪਾਤਸ਼ਾਹ ਜੀ ਹਨ ਜੋ ਉਹਨਾਂ ਦੇ ਉਹ ਦਾਦੀ ਜੀ। ਅਰਜ਼ ਕਰਾਂ ਗੁਰੂ ਸਵਾਰਿਓ ਕਿ ਸਾਹਿਬ ਬੜਾ ਵਧੀਆ ਕਹਿੰਦੇ ਨੇ ਧੰਨ ਧੰਨ ਤੂੰ ਮਾਤਾ ਦੇਵਕੀ, ਹੇ ਮਾਂ ਤੂੰ ਧੰਨ ਹੈ। ਆਪਾਂ ਉਸ ਸਮੇਂ ਵਿੱਚ ਪਹੁੰਚੀਏ ਕਿ ਕਿਵੇਂ ਇਹ ਧੰਨਤਾ ਦੇ ਯੋਗ ਬਣੇ, ਅਜਿਹਾ ਕੀ ਅਜਿਹਾ ਕੀਤਾ ਇਹਨਾਂ ਨੇ ਕਿ ਇਹਨਾਂ ਨੂੰ ਵੀ ਧੰਨਤਾ ਦੇ ਯੋਗ ਪੂਜ ਸਮਝਣਾ ਪਿਆ, ਮੰਨਣਾ ਪਿਆ। ਇੱਕ ਅਜਿਹਾ ਮਿਸਾਲ ਇਹਨਾਂ ਨੇ ਕਾਇਮ ਕਰ ਦਿੱਤੀ ਕਿ ਅੱਜ ਮਿਸਾਲ ਦੇ ਵਜੋਂ ਉਸ ਮਾਤਾ ਜੀ ਨੂੰ ਜਦੋਂ ਜਗਤ ਜਨਨੀ ਜਗਤ ਮਾਤਾ ਨੂੰ ਧੰਨ ਕਹੀਦਾ ਹੈ ਤੇ ਹਰ ਕਿਸੇ ਦੇ ਹਿਰਦੇ ਦੇ ਵਿੱਚ ਉਸ ਮੂਰਤ ਵਾਸਤੇ, ਉਸ ਪ੍ਰੇਮ ਦੀ ਮੂਰਤ ਵਾਸਤੇ, ਉਸ ਆਤਮ ਸਮਰਪਣ ਦੀ ਭਾਵਨਾ ਦੀ ਮੂਰਤ ਵਾਸਤੇ ਪ੍ਰੇਮ ਹੀ ਪ੍ਰੇਮ, ਸ਼ਰਧਾ ਹੀ ਸ਼ਰਧਾ ਹੈ। ਇੱਕ ਉਹ ਸਮਾਂ ਜਦੋਂ ਕਿ ਇੱਕ ਲੜਕੀ ਜਿਸ ਦੇ ਪਿਤਾ ਦਾ ਨਾਮ ਹੈ ਸੁੰਦਰ ਸਿੰਘ, ਬਾਬਾ ਸੁੰਦਰ ਸਿੰਘ, ਮਾਤਾ ਦਾ ਨਾਮ ਹੈ ਮਾਤਾ ਰਾਮ ਕੌਰ, ਇਹਨਾਂ ਦੇ ਗ੍ਰਹਿ ਵਿਖੇ ਇਸ ਲੜਕੀ ਨੇ ਜਦੋਂ ਜਨਮ ਲਿਆ ਤੇ ਨਾਲ ਇਹਦਾ ਰੱਖਿਆ ਗਿਆ ਬੀਬੀ ਵੀਰੋ। ਸਾਰੇ ਇਹਨੂੰ ਬੜੇ ਪਿਆਰ ਨਾਲ ਬੀਬੀ ਵੀਰੋ ਕਹਿੰਦੇ ਨੇ। ਕਵੀ ਜੀ ਦੱਸਦੇ ਨੇ ਕਿ ਇਸ ਸਪੁੱਤਰੀ ਨੇ ਕੀ ਜਨਮ ਲਿਆ, ਮਾਨੋ ਕਿ ਕੋਈ ਚੰਗੇ ਕਰਮ ਨੇ ਮਾਪਿਆਂ ਦੇ ਕਿ ਇਹਨਾਂ ਦੇ ਘਰ ਇੱਕ ਅਜਿਹੀ ਸ਼ਕਤੀ ਨੇ ਅਵਤਾਰ ਧਾਰਿਆ, ਜਨਮ ਲਿਆ ਜੋ ਆਪਣੇ ਆਪ ਵਿੱਚ ਇੱਕ ਭਗਤੀ ਦਾ ਰੂਪ ਹੈ। ਉਸ ਸਤਿਗੁਰੂ ਦੀ ਕਿਸੇ ਸਮੇਂ ਵਿੱਚ ਜਾ ਕੇ ਜਿਸਨੇ ਅਰਧੰਗਨੀ ਬਣਨਾ ਹੈ ਧਰਮ ਪਤਨੀ, ਇਸ ਬੀਬੀ ਵੀਰੋ ਦੇ ਉੱਤੇ ਅਜਿਹੀ ਕਿਰਪਾ ਕਿ ਮਾਪਿਆਂ ਦੇ ਕੋਲੋਂ ਚੰਗੇ ਸੰਸਕਾਰ ਮਿਲੇ, ਅੰਮ੍ਰਿਤ ਵੇਲੇ ਦਾ ਉੱਠਣਾ, ਨਾਮ ਸਿਮਰਨ ਕਰਨਾ ਇਤਿਆਦਿ। ਇਸ ਦੇ ਨਾਲ ਨਾਲ ਕੁਛ ਅਜਿਹੀ ਕਿਰਪਾ ਹੋਈ ਕਿ ਜੋ ਸੰਤ ਸੁੰਦਰ ਸਿੰਘ ਨੇ ਇਸ ਬੀਬੀ ਵੀਰੋ ਦੇ ਪਿਤਾ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਦੇ ਘਰ ਦੇ ਬੜੇ ਅਨਿੰਨ ਬੜੇ ਪ੍ਰੇਮੀ ਭਗਤ ਨੇ, ਸਿੱਖ ਨੇ, ਜਿਨ੍ਹਾਂ ਨੇ ਆਪਣਾ ਤਨ ਮਨ ਸਭ ਗੁਰੂ ਨੂੰ ਵਾਰ ਦਿੱਤਾ, ਗੁਰੂ ਨੂੰ ਸਮਰਪਿਤ ਕਰ ਦਿੱਤਾ। ਔਰ ਸਾਹਿਬ ਕਹਿੰਦੇ ਨੇ ਉਸ ਸਾਹਿਬ ਦੇ ਦਰਬਾਰ ਵਿੱਚ ਜੇ ਤੂੰ ਚਾਹੁੰਦਾ ਹੈ ਪ੍ਰਵਾਨ ਹੋ ਜਾਏ, ਇਹ ਸੋਚ ਜੋ ਵੀ ਤੇਰਾ ਹੈ ਅਸਲ ਵਿੱਚ ਉਹ ਗੁਰੂ ਦਾ, ਜਦੋਂ ਤੂੰ ਇਹ ਸਮਝ ਲਵੇਂਗਾ ਉਸ ਵਕਤ ਤੇਰੇ ਉੱਪਰ ਕਿਰਪਾ ਹੋਏਗੀ, ਰਤੀ ਵੀ ਦੇਰ ਨਹੀਂ ਲੱਗੇਗੀ। ਆਪਣੀ ਘਰਵਾਲੀ ਨਾਲ ਵਿਚਾਰ ਕੀਤੀ, ਕਿਉਂ ਨਾ ਆਪਾਂ ਸ੍ਰੀ ਸਤਿਗੁਰੂ ਹਰੀ ਸਿੰਘ ਪਾਤਸ਼ਾਹ ਜੀ ਦੇ ਜੋ ਸਾਹਿਬਜ਼ਾਦੇ ਹਨ, ਬੜੀ ਸੋਭਾ ਸੁਣੀ ਉਹਨਾਂ ਦੀ, ਬੜਾ ਨੂਰ ਹੈ ਉਹਨਾਂ ਦੇ ਚਿਹਰੇ ਤੇ, ਆਪ ਅਕਾਲ ਪੁਰਖ ਹੀ ਇਸ ਧਰਤੀ ਤੇ ਆਇਆ ਹੈ ਨੀ, ਰਾਮ ਕੁਰੇ ਕਿੰਨੇ ਵੱਡੇ ਭਾਗ ਹੁਣ ਸਾਡੇ ਕਿ ਸਾਡੀ ਸਪੁੱਤਰੀ ਉਸ ਸਾਹਿਬ ਦੇ ਘਰ ਦੀ ਦਾਸੀ ਬਣ ਜੇ, ਉਸ ਗ੍ਰਹਿ ਵਿਖੇ ਇਸ ਦਾ ਆਨੰਦ ਹੋ ਜਾਵੇ। ਪਰ ਉਸ ਵਕਤ ਬਾਬਾ ਸੁੰਦਰ ਸਿੰਘ ਦੇ ਭਰਾਤਾ ਨੇ, ਜਿਨ੍ਹਾਂ ਦੇ ਨਾਲ ਜਦੋਂ ਸਲਾਹ ਕੀਤੀ ਉਸ ਵਕਤ, ਉਹ ਸਾਫ ਹੀ ਮੁੱਕਰ ਗਿਆ, ਕਹਿਣ ਲੱਗਾ ਉਸ ਘਰ ਦੇ ਵਿੱਚ ਕੂਕੀਆਂ ਦੇ ਵਿੱਚ ਕਦੀ ਵੀ ਨਹੀਂ ਇਸ ਲੜਕੀ ਦਾ ਵਿਆਹ ਹੋਣ ਦੇਵਾਂਗੇ, ਆਨੰਦ ਹੋਣ ਦੇਵਾਂਗੇ, ਇਹ ਗੱਲ ਮੈਨੂੰ ਨਹੀਂ ਚੰਗੀ ਲੱਗਦੀ, ਮੈਨੂੰ ਨਹੀਂ ਗਵਾਰਾ। ਬੜੇ ਯਤਨ ਅਜਿਹੇ ਕੀਤੇ ਗਏ। ਉਸ ਤੋਂ ਬਾਅਦ ਜੋ ਇਹ ਸੱਦਾ ਸਿੰਘ ਹੈ, ਬਾਬਾ ਸੁੰਦਰ ਸਿੰਘ ਦਾ ਭਰਾਤਾ, ਇਹ ਜੋ ਹੈ ਹਰ ਇੱਕ ਯਤਨ ਕਰਦਾ ਹੈ ਕਿ ਜਿਸ ਦੇ ਨਾਲ ਇਸ ਲੜਕੀ ਦਾ ਜੋ ਆਨੰਦ ਹੈ, ਵਿਆਹ ਹੈ, ਉਸ ਅਸਥਾਨ ਤੇ ਨਾ ਹੋਵੇ। ਸਮਾਂ ਅਜਿਹਾ ਬਣਿਆ ਕਿ ਇਸ ਨੇ ਆਪਣੇ ਜ਼ੋਰ ਦੇ ਸਦਕਾ, ਕਿਉਂਕਿ ਉਹ ਸਮਾਂ ਅਜਿਹਾ ਸੀ, ਕਵੀ ਜੀ ਦੱਸਦੇ ਨੇ ਇਸ ਸਾਰੀ ਵਿਥਿਆ ਨੂੰ ਲਿਖਦੇ ਹੋਏ, ਕਹਾਣੀਕਾਰ ਦੱਸਦਾ ਹੈ, ਗ੍ਰੰਥਾਕਾਰ, ਕਿ ਇਸ ਦੇ ਬਹੁਤ ਹੀ ਵੱਡੇ ਵੱਡੇ ਇਨਸਾਨਾਂ ਦੇ ਨਾਲ ਉੱਠਣ ਬੈਠਣ ਸੀ। ਇਹਨੇ ਫਿਰ ਧੱਕੇ ਦੇ ਨਾਲ ਉਸ ਵਕਤ ਜੈਲਦਾਰ ਜੋ ਗੁਰਮੁਖ ਸਿੰਘ ਹੈ, ਉਸ ਦੇ ਘਰ ਉਸ ਦੇ ਲੜਕੇ ਦੇ ਨਾਲ ਇਸ ਬੀਬੀ ਵੀਰੋ ਦਾ ਜੋ ਹੈ ਰਿਸ਼ਤਾ, ਜੋ ਸੰਸਾਰੀ ਸੰਬੰਧ ਹੈ, ਆਪਣੇ ਵੱਲੋਂ ਕਾਇਮ ਕਰ ਦਿੱਤਾ। ਪਰ ਬਾਬਾ ਸੁੰਦਰ ਜੀ, ਇੱਕ ਅਜਿਹਾ ਸਮਾਂ ਆਇਆ ਕਿ ਜਦੋਂ ਕਹਿ ਹਾਰੇ, ਬੜਾ ਜ਼ੋਰ ਲਾਇਆ ਕਿ ਬਸ ਨਾ ਚੱਲਿਆ, ਤੇ ਸਰੀਰ ਦੇ ਉੱਤੇ ਗੁਰੂ ਸਵਾਰੇ ਉਹ ਕਸ਼ਟ ਆ ਗਿਆ। ਸਰੀਰ ਜਿਹੜਾ ਇੱਕ ਅਜਿਹੀ ਅਵਸਥਾ ਦੇ ਉੱਤੇ ਪਹੁੰਚ ਗਿਆ ਜਿੱਥੇ ਆ ਕੇ ਕੁਝ ਹੋਰ ਸੁਝਦਾ ਨਹੀਂ। ਉਸ ਵਕਤ ਆਪਣੇ ਪੁੱਤਰਾਂ ਨੂੰ ਕੋਲ ਬੁਲਾ ਕੇ ਕਹਿਣ ਲੱਗੇ ਕਿ ਪੁੱਤਰੋ, ਤੁਸੀਂ ਸ੍ਰੀ ਮਾਤਾ ਜਿਉਣ ਕੌਰ ਜੀ ਦੇ ਕੋਲ ਜਾਓ, ਉੱਥੇ ਜਾ ਕੇ ਬੇਨਤੀ ਕਰੋ, ਮੇਰੀ ਅਰਜ਼ੋਈ ਕਰੋ ਕਿ ਆਪ ਜੀ ਦੇ ਘਰ ਦਾ, ਗੁਰੂ ਘਰ ਦਾ ਜੋ ਦਾਸ ਹੈ, ਉਹ ਬੜਾ ਹੀ ਯਾਦ ਕਰਦਾ ਹੈ ਆਪ ਜੀ ਨੂੰ, ਕਿ ਕਿਰਪਾ ਕਰੋ, ਜੋ ਆਪ ਜੀ ਦੀ ਇਹ ਅਮਾਨਤ ਹੈ ਬੀਬੀ ਵੀਰੋ, ਕਿਰਪਾ ਕਰੋ, ਮੇਰੇ ਹਿਰਦੇ ਦੀ ਇਹ ਤਮੰਨਾ ਹੈ, ਮੇਰੇ ਹਿਰਦੇ ਦੀ ਹਸਰਤ ਹੈ ਇੱਕ ਕਿ ਇਹ ਆਪ ਜੀ ਦੇ ਘਰ ਦੀ ਹੀ ਦਾਸੀ ਬਣੇ, ਗੁਰੂ ਘਰ ਦੇ ਵਿੱਚ ਹੀ ਜਾਵੇ। ਉਸ ਵਕਤ ਕੀ ਹੋਇਆ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਸੱਚੇ ਪਾਤਸ਼ਾਹ, ਜੋ ਕਿ ਕਿਸੇ ਹੋਰ ਪਾਸੇ ਸਾਧ ਸੰਗਤ ਦਾ ਭਲਾ ਕਰਨ ਵਾਸਤੇ ਜਾ ਰਹੇ ਨੇ, ਨਾਲ ਨੇ ਉਹਨਾਂ ਦੇ ਸ੍ਰੀ ਮਾਤਾ ਜਿਉਣ ਕੌਰ ਜੀ ਤੇ ਗੁਰੂ ਸਵਾਰਿਓ ਬਾਬਾ ਸੁੰਦਰ ਜੋ ਹੈ, ਬਾਬਾ ਸੁੰਦਰ ਜਿਹੜਾ ਉਹ ਅਜਿਹਾ ਪ੍ਰੇਮੀ ਹੈ ਕਿ ਉਸ ਦੇ ਜੋ ਪ੍ਰੇਮ ਦੀ ਡੋਰ ਹੈ ਅਜਿਹੀ ਸਤਿਗੁਰੂ ਸਾਹਿਬ ਨੂੰ ਖਿੱਚ ਰਹੀ ਹੈ। ਉਹ ਬੜੇ ਹੀ ਪ੍ਰੇਮ ਦੇ ਨਾਲ ਅੱਖਾਂ ਚੋਂ ਹੰਝੂ ਨੇ ਕਹਿ ਰਿਹਾ, ਗਲ ਵਿੱਚ ਪਾ ਕੇ ਪੱਲਾ ਸਜਣ ਤੈਨੂੰ ਦੁੱਖ ਦੱਸਦੀ, ਗਲ ਵਿੱਚ ਪਾ ਕੇ ਪੱਲਾ ਸਜਣ ਤੈਨੂੰ ਦੁੱਖ ਦੱਸਦੀ, ਗਲ ਵਿੱਚ ਪਾ ਕੇ ਪੱਲਾ ਸਜਣ ਤੈਨੂੰ ਦੁੱਖ ਦੱਸਦੀ, ਦੱਸਦੀ ਮੈਂ ਤੈਨੂੰ ਦੁੱਖ ਦੱਸਦੀ, ਦੁੱਖ ਦੱਸ ਬਾਬਾ ਸੁੰਦਰ ਸਿੰਘ ਜਿਨ੍ਹਾਂ ਨੇ ਪੱਲਾ ਪਾਇਆ ਹੋਇਆ ਅਰਦਾਸਾਂ ਕਰ ਰਹੇ ਨੇ, ਮੇਰੇ ਸਾਹਿਬ ਕਿਰਪਾ ਕਰੋ, ਜੋ ਮੇਰੇ ਹਿਰਦੇ ਦੀ ਹਸਰਤ ਹੈ ਕਿਤੇ ਅਧੂਰੀ ਨਾ ਰਹਿ ਜਾਵੇ, ਬਖਸ਼ਿਸ਼ ਕਿਰਪਾ ਕਰੋ। ਔਰ ਗੁਰੂ ਸਵਾਰਿਓ ਉਸ ਸਾਹਿਬ ਦਾ ਇਹ ਬਿਰਧ ਹੈ, ਹਮੇਸ਼ਾ ਕਿਰਪਾ ਕਰਦੇ ਨੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਔਰ ਸ੍ਰੀ ਮਾਤਾ ਜੀਵਨ ਕੌਰ ਜੀ ਸਹਿਤ ਸੇਵਕਾਂ ਦੇ। ਜਦੋਂ ਉਸ ਅਸਥਾਨ ਤੇ ਪਹੁੰਚੇ ਤੇ ਬਾਬਾ ਸੁੰਦਰ ਸਿੰਘ ਜੋ ਕਿ ਅਖੀਰਲੇ ਸਮੇਂ ਦੇ ਉੱਪਰ ਹੈ ਔਰ ਸਾਹਿਬ ਦੇ ਚਰਨਾਂ ਵਿੱਚ ਅਰਜ਼ੋਈਆਂ ਕਰਦਾ ਹੈ, ਗਰੀਬ ਨਵਾਜ ਪਾਤਸ਼ਾਹ ਆਪ ਜੀ ਦੀ ਬਖਸ਼ਿਸ਼ ਹੋਈ, ਜੋ ਆਪ ਜੀ ਕਿਰਪਾ ਕੀਤੀ, ਦਰਸ਼ਨ ਦਿੱਤੇ। ਉਸ ਤੋਂ ਬਾਅਦ ਸਤਿਗੁਰੂ ਜੀ ਦੇ ਚਰਨਾਂ ਵਿੱਚ, ਸ੍ਰੀ ਮਾਤਾ ਜੀਵਨ ਕੌਰ ਜੀ ਦੇ ਚਰਨਾਂ ਵਿੱਚ ਇਹ ਜੋ ਬਾਬਾ ਸੁੰਦਰ ਜੀ ਹਨ, ਸਾਰੀ ਅਰਜ਼ੋਈ ਜੋ ਹਿਰਦੇ ਦੀ ਸੀ ਉਹ ਕਰ ਦਿੱਤੀ ਕਿ ਮਾਤਾ ਜੀ ਆਪ ਜੀ ਦੀ ਕਿਰਪਾ ਹੋਵੇ ਤੇ ਜੋ ਸਾਹਿਬਜ਼ਾਦੇ ਹਨ ਆਪ ਜੀ ਦੇ, ਇਹਨਾਂ ਦੇ ਨਾਲ ਜੋ ਮੇਰੀ ਲੜਕੀ ਹੈ, ਬੇਟੀ ਹੈ, ਇਸ ਦਾ ਆਨੰਦ ਹੋਵੇ। ਇਹ ਆਪ ਜੀ ਦੀ ਹੀ ਧਰੋਹਰ ਹੈ, ਅਮਾਨਤ ਹੈ, ਆਪ ਕੇ ਚਰਨਾਂ ਵਿੱਚ ਪ੍ਰਵਾਨ ਹੋ ਜਾਵੇ। ਪਰ ਜੋ ਭਰਾਤਾ ਹਨ ਮੇਰੇ, ਉਹ ਨਹੀਂ ਮੰਨਦੇ। ਉਹ ਕਈ ਤਰ੍ਹਾਂ ਦੇ ਯਤਨ ਕਰ ਰਹੇ ਨੇ ਕਿ ਕੋਈ ਅਜਿਹਾ ਯਤਨ ਹੋਵੇ ਜਿਹਦੇ ਨਾਲ ਇਹਦੇ ਵਿੱਚ ਰੁਕਾਵਟ ਪੈ ਜਾਵੇ। ਤੇ ਗੁਰੂ ਸਵਾਰਿਓ ਕਰ ਹੈ ਰਾਮ ਹੋਏ ਹੈ ਸੋਏ, ਸਭਨੀ ਛਾਲਾ ਮਾਰੀਆ ਕਰਤਾ ਕਰੇ ਸੋ ਹੋਏ। ਇਨਸਾਨ ਕਿੰਨਾ ਵੀ ਯਤਨ ਕਰ ਲਵੇ, ਹੁੰਦਾ ਉਹ ਹੈ ਜੋ ਉਸ ਅਕਾਲ ਪੁਰਖ ਨੂੰ ਮਨਜ਼ੂਰ ਹੈ, ਇਨਸਾਨ ਦੇ ਕੀਤਿਆਂ ਕੁਛ ਨਹੀਂ ਹੁੰਦਾ। ਉਸ ਵਕਤ ਕੀ ਹੋਇਆ, ਸ੍ਰੀ ਸਤਿਗੁਰੂ ਜੀ ਸ੍ਰੀ ਮਾਤਾ ਜੀਵਨ ਕੌਰ ਜੀ ਦਰਸ਼ਨ ਦੀਦਾਰੇ ਦੇ ਕੇ ਉਸ ਬਾਬੇ ਨੂੰ ਵਾਪਸ ਸ੍ਰੀ ਭੈਣੀ ਸਾਹਿਬ ਜਦੋਂ ਆ ਜਾਂਦੇ ਨੇ, ਇੱਥੋਂ ਫਿਰ ਸੂਬਾ ਮੀਹਾਂ ਸਿੰਘ ਜੀ ਹੋਰਾਂ ਨੂੰ ਜਦੋਂ ਭੇਜਿਆ ਉੱਥੇ ਸੁਨੇਹਾ ਦੇ ਕੇ ਕਿ ਜਾ ਕੇ ਦੱਸ ਆਓ ਕਿ 13 ਤਰੀਕ ਦਾ ਜੋ ਹੈ ਆਨੰਦ ਜੋ ਹੈ ਉਹ 13 ਤਰੀਕ ਮਿਥ ਲਈ ਹੈ, ਉੱਥੇ ਜਾ ਕੇ ਤੂੰ ਦੱਸ ਆ। ਜਦੋਂ ਉੱਥੇ ਗਏ, ਹੁਣ ਸੰਤ ਮੀਹਾਂ ਸਿੰਘ ਜੀ, ਸੂਬਾ ਮੀਹਾਂ ਸਿੰਘ ਜੀ ਉੱਥੇ ਜਾ ਕੇ ਜਦੋਂ ਦੱਸਣ ਲੱਗੇ ਕਿ ਗਰੀਬ ਨਵਾਜ ਪਾਤਸ਼ਾਹ ਜੀ ਦੀ ਕਿਰਪਾ ਹੋਈ ਹੈ, 13 ਤਰੀਕ ਜੋ ਹੈ ਮਿਥੀ ਗਈ, ਤੇ ਉਸ ਵਕਤ ਬਾਬਾ ਸੁੰਦਰ ਸਿੰਘ ਦਾ ਭਰਾਤਾ ਕਹਿਣ ਲੱਗਾ, ਮੈਂ ਸੁਣਦਾ ਪਿਆ ਹਾਂ ਤੁਸੀਂ ਕੀ ਗੱਲਾਂ ਕਰਦੇ ਹੋ, ਮੇਰੀ ਜੇ ਵਾਹ ਨਾ ਚੱਲੀ। ਤੇ ਉਸਨੇ ਗੁਰੂ ਸਵਾਰਿਓ ਬੜਾ ਹੀ ਕਰੜਾ ਲਫ਼ਜ਼ ਬੋਲਿਆ। ਉਸ ਵਕਤ ਕਹਿਣ ਲੱਗਾ, ਜੇ ਹੋਰ ਵਾਹ ਨਾ ਚੱਲੀ ਤੇ ਜਿਹੜੀ ਇਹ ਵੀਰੋ ਏ ਇਹਦੀ ਵੀ ਧੋਣ ਵੱਢ ਦਿਆਂਗਾ, ਤੇ ਜਿਹਨੂੰ ਤੁਸੀਂ ਸਾਹਿਬਜ਼ਾਦਾ ਕਹਿੰਦੇ ਹੋ ਉਹਨੂੰ ਵੀ ਜਿਉਂਦਾ ਨਹੀਂ ਛੱਡਾਂਗਾ, ਬੜਾ ਹੀ ਕਰੜਾ ਲਫ਼ਜ਼ ਬੋਲਿਆ। ਪਰ ਗੁਰੂ ਸਵਾਰਿਓ ਉਸ ਸਤਿਗੁਰੂ ਅੱਗੇ ਵਸ ਚੱਲ ਜਾਵੇ ਕਿਸੇ ਦਾ, ਫਿਰ ਉਹ ਗੁਰੂ ਹੀ ਕਾਹਦਾ। ਸਤਿਗੁਰੂ ਆਪਣੇ ਆਪ ਵਿੱਚ ਇੱਕ ਅਜਿਹੀ ਪ੍ਰਤਿਭਾ ਹੈ, ਵੱਡੇ ਵੱਡੇ ਆ ਕੇ ਉਸ ਦੇ ਚਰਨਾਂ ਵਿੱਚ ਝੁਕਦੇ ਨੇ। ਉਸ ਸਤਿਗੁਰੂ ਨੂੰ ਐਵੇਂ ਗਹਿਰ ਗੰਭੀਰ ਨਹੀਂ ਕਹਿਆ ਜਾਂਦਾ, ਕਿਉਂਕਿ ਉਸ ਦਾ ਨਾਂ ਕਿਸੇ ਅੰਤ ਪਾਇਆ, ਤੇ ਜਿਹੜਾ ਵੀ ਉਹਦੇ ਦਰਵਾਜ਼ੇ ਤੇ ਆਇਆ ਬੇਸ਼ੱਕ ਵੈਰ ਭਾਵਨਾ ਲੈ ਕੇ ਆਵੇ, ਉਸ ਸਾਹਿਬ ਦੇ ਚਰਨਾਂ ਵਿੱਚ ਝੁਕ ਜਾਂਦੇ ਨੇ। ਸਤਿਗੁਰ ਗਹਿਰ ਗੰਭੀਰ ਹੈ, 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 ਸਤਿਗੁਰ ਗਹਿਰ ਗੰਭੀਰ ਹੈ,
ਗਹਿਰ ਗੰਭੀਰ ਹੈ, ਸਤਿਗੁਰ ਗਹਿਰ ਗੰਭੀਰ ਹੈ।
ਗੰਭੀਰ ਹੈ। ਉਸ ਸਾਹਿਬ ਨੂੰ ਬੜਾ ਹੀ ਗਹਿਰ ਤੋਂ ਭਾਵ ਡੂੰਘਾ ਦੱਸਿਆ। ਉਸ ਸਾਹਿਬ ਦੇ ਕੁਛ ਅਜਿਹਾ ਉਹ ਸਾਹਿਬ ਹੈ ਸਤਿਗੁਰੂ, ਅਜਿਹੀ ਪ੍ਰਤਿਮਾ ਹੈ ਕਿ ਉਹਦੇ ਅੱਗੇ ਆ ਕੇ ਵੀ ਜੇ ਕਿਸੇ ਦੀ ਚੱਲ ਜਾਵੇ ਤੇ ਗੁਰੂ ਸਵਾਰੀ, ਉਹ ਫਿਰ ਕਾਹਦੀ ਗੱਲ ਹੋਈ। ਹੋਇਆ ਕੁਛ ਅਜਿਹਾ ਜੋ ਸੂਬਾ ਮੀਹਾ ਸਿੰਘ ਜੀ ਸਨ, ਇਹ ਸਾਰੀ ਵਾਰਤਾ ਨੂੰ ਸੁਣ ਕੇ ਆਪਣੀ ਸਿਆਣਪ ਵਰਤੀ ਕੇ ਕੁਛ ਅਜਿਹਾ ਕੀਤਾ ਜਾਏ ਕਿ ਸਾਰਾ ਮਸਲਾ ਹੀ ਹੱਲ ਹੋ ਜਾਵੇ। ਅਰਜ਼ ਕਰਾਂ, ਉਸ ਵਕਤ ਅੰਗਰੇਜ਼ ਅਫਸਰ ਸੀ ਜੋ ਉਸ ਦੇ ਕੋਲ ਪਹੁੰਚ ਕੇ ਸਾਰਾ ਹਵਾਲਾ ਦੱਸਿਆ ਕਿ ਇਹ ਗੱਲ ਹੋ ਰਹੀ ਹੈ, ਜੋ ਸੁੰਦਰ ਸਿੰਘ ਹਨ ਆਪਣੀ ਲੜਕੀ ਦਾ ਆਨੰਦ ਇੱਥੇ ਗੁਰੂ ਘਰ ਕਰਨਾ ਚਾਹੁੰਦੇ ਨੇ, ਪਰ ਉਹਦਾ ਭਰਾਤਾ ਨਹੀਂ ਮੰਨਦਾ। ਉਸ ਵਕਤ ਉਸ ਪੁਲਿਸ ਅਫਸਰ ਨੇ ਕੀ ਕੀਤਾ, ਉਹਨੂੰ ਕਿਹਾ ਕਿ ਤੂੰ ਇਸ ਤਰ੍ਹਾਂ ਕਰਕੇ ਉੱਪਰਲੀ ਜਗ੍ਹਾ ਤੇ ਮੇਰੇ ਤੋਂ ਵੱਡੇ ਅਫਸਰ ਕੋਲ ਇਹ ਸਾਰੀ ਦਰਖਾਸਤ ਲਿਖ ਕੇ ਦੇ ਦੇ, ਉੱਤੋਂ ਮੈਨੂੰ ਆਰਡਰ ਜਦੋਂ ਆਏਗਾ ਤੇ ਮੇਰੇ ਵੀ ਪੈਰ ਮਜ਼ਬੂਤ ਹੋਣਗੇ, ਮੈਂ ਕੁਛ ਕਰ ਸਕਾਂਗਾ। ਅਖੀਰ ਅਰਜ਼ ਕਰਾਂ, ਇਹ ਸਾਰਾ ਕੁਛ ਜਦੋਂ ਹੋ ਗਿਆ, ਉੱਪਰੋਂ ਉਸ ਅਫਸਰ ਨੂੰ ਆਰਡਰ ਜਦੋਂ ਆ ਗਏ, ਉਸ ਨੇ ਜਾ ਕੇ ਫਿਰ ਇਸ ਬਾਬੇ ਸੱਦੇ ਨੂੰ, ਜਿਹੜਾ ਕਿ ਵਿੱਚ ਜਾ ਕੇ ਵਿਘਨ ਪਾਉਂਦਾ ਸੀ, ਜਾ ਕੇ ਕਹਿਆ ਜਾਂ ਤਾਂ ਤੁਹਾਨੂੰ 6-7 ਦਿਨਾਂ ਵਾਸਤੇ ਜੇਲ੍ਹ ਦੇ ਦੇਵਾਂਗੇ, ਨਹੀਂ ਤੇ ਇਸ ਪਿੰਡੋਂ ਆਪਣਾ ਸਾਰਾ ਜੁੱਲੀ ਬਿਸਤਰਾ ਚੁੱਕੋ ਔਰ ਤੁਰ ਜਾਵੋ, ਇੱਥੇ ਨਜ਼ਰ ਨਹੀਂ ਆਉਣੇ ਚਾਹੀਦੇ। ਉਸ ਨੇ ਕਹਿਆ ਮੈਂ ਇੱਥੋਂ ਚਲਾ ਜਾਂਦਾ ਹਾਂ, ਬੜਾ ਹੀ ਔਖਾ ਹੋ ਕੇ, ਭਾਰਾ ਹੋ ਕੇ, ਕਈ ਤਰ੍ਹਾਂ ਦੇ ਲਫ਼ਜ਼ ਬੋਲਦਾ ਹੋਇਆ ਤੁਰ ਗਿਆ। ਅਖੀਰ ਜਿਹੜੀ ਤਰੀਕ ਮਿੱਥੀ ਹੋਈ ਸੀ 13 ਪੋਹ ਦੀ, ਉਸ ਤੋਂ ਪਹਿਲੇ ਹੀ 12 ਪੋਹ ਸ੍ਰੀ ਸਤਿਗੁਰੂ ਪਾਤਸ਼ਾਹ ਸ੍ਰੀ ਮਾਤਾ ਜੀਵਨ ਕੌਰ ਜੀ, ਸੇਵਕ ਇਤਿਆਦ ਸਾਰੇ ਗੁਰੂ ਘਰ ਦੇ ਬੜੇ ਹੀ ਪ੍ਰੇਮੀ ਸਿੱਖ ਜੋ ਹਨ, ਬੜੇ ਹੀ ਸੰਤ ਮਹਾਤਮਾ, ਸਾਰੇ ਇਸ ਗੁਰੂ ਸਰ ਦੀ ਧਰਤੀ ਦੇ ਉੱਪਰ ਜਦੋਂ ਪਹੁੰਚ ਰਹੇ ਨੇ, ਅਜਿਹਾ ਵੇਖਣ ਵਾਲਾ ਦ੍ਰਿਸ਼ ਸੀ ਉਸ ਵਕਤ, ਜਦੋਂ ਇੱਕ ਪਾਸੇ ਸਾਹਿਬ ਇਹ ਸਾਹਿਬ ਜਾਦਾ ਸਾਹਿਬ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਜੀ ਨਜ਼ਰ ਆ ਰਹੇ ਨੇ, ਉਸ ਵਕਤ ਇਸ ਸਾਹਿਬ ਜਾਦੇ ਨੂੰ ਵੇਖ ਕੇ ਜਦੋਂ ਆਪਸ ਵਿੱਚ ਮਿਲਦੇ ਨੇ ਤੇ ਕਹਿੰਦੇ ਨੇ ਉਹ ਵਾਲਾ ਸੱਜਣ, ਉਹ ਵਾਲਾ ਸਤਿਗੁਰੂ ਜਿਹਨੂੰ ਕਿ ਬੜਾ ਵੱਡਾ ਦੱਸਿਆ ਗਿਆ, ਜਦੋਂ ਉਹਦੇ ਨਾਲ ਯਾਰੀ ਪੈ ਜੇ, ਉਹਦੇ ਨਾਲ ਪਿਆਰ ਹੋਵੇ ਤੇ ਉਹ ਕਿਰਪਾ ਕਰੇ ਘਰ ਵਿਖੇ ਦਿਦਾਰੇ ਦੇਵੇ। ਸੱਜਣ ਜੋ ਸਤਿਗੁਰੂ ਹੈ ਮੇਰੇ ਗ੍ਰਹਿ ਵਿਖੇ ਆਇਆ ਹੈ, ਜਦੋਂ ਗੁਰੂ ਸਵਾਰਿਓ ਜਦੋਂ ਉਸ ਸੱਜਣ ਦੀ ਸਿਫਤ ਕਰਦੇ ਪਏ ਨੇ ਤੇ ਜੋ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ, ਉਹਨਾਂ ਦੀ ਸੁੰਦਰਤਾ ਕੁਝ ਅਜਿਹੀ ਹੈ ਕਿ ਜਿਹੜਾ ਵੇਦ ਹੈ ਬਸ ਮੋਹਿਆ ਜਾਂਦਾ, ਉਸ ਮੂਰਤ ਨੂੰ ਇੱਕ ਟੱਕ ਵੇਖੀ ਜਾਂਦੇ ਨੇ। ਚਕੋਰ ਜਿਹੜੀ ਹੈ ਜਿਵੇਂ ਕਿ ਚੰਦਰਮਾ ਦੇ ਉੱਤੇ ਅਜਿਹੀ ਮੋਹਿਤ ਹੋਈ ਹੁੰਦੀ ਹੈ ਕਿ ਇੱਕ ਟੱਕ ਉਸ ਚੰਦਰਮਾ ਦੇ ਵਿੱਚ ਹੀ ਆਪਣੀ ਨਿਗਾਹ ਨੇ ਗੱਡੀ ਹੁੰਦੀ ਹੈ। ਚੰਦਰਮਾ ਜਿਹੜਾ ਜਿਉਂ ਹੀ ਗਤੀ ਹੁੰਦੀ ਹੈ, ਇਸ ਦੇ ਬੈਕ ਸਾਈਡ ਪਿਛਲੀ ਸਾਈਡ ਆਉਣ ਲੱਗਦਾ ਤੇ ਕਹਿੰਦੇ ਨੇ ਉਸ ਵਕਤ ਵੀ ਐਸਾ ਪਿਆਰ ਇਸ ਦਾ, ਇਹਨੂੰ ਇਹ ਸੋਝੀ ਨਹੀਂ ਰਹਿੰਦੀ ਕਿ ਮੈਂ ਘੁੰਮ ਕੇ ਇਧਰਲੇ ਪਾਸੇ ਹੋ ਜਾਵਾਂ, ਡਿੱਗ ਨਾ ਪਵਾਂ। ਪਰ ਪਿਆਰ ਵੀ ਤੇ ਕੋਈ ਚੀਜ਼ ਹੈ, ਉਹ ਵੀ ਤੇ ਕੋਈ ਅਜਿਹੀ ਵਸਤੂ ਹੈ ਜਿਹੜਾ ਕਿ ਕੀਲ ਕੇ ਜ਼ਹਿਰੀਲੇ ਨਾਗ ਨੂੰ ਪਿਟਾਰੀ ਵਿੱਚ ਪਾ ਲੈਂਦਾ। ਹੈਰਾਨੀ ਹੈ, ਉਹ ਪ੍ਰੇਮ ਦੇ ਬੰਧਨ ਵਿੱਚ ਆ ਕੇ ਉਹ ਜ਼ਹਿਰੀਲਾ ਨਾਗ ਆਪਣੀ ਜ਼ਹਿਰ ਵਿਸਾਰ ਦਿੰਦਾ ਤੇ ਸਾਧ ਸੰਗਤ ਜੀ ਉਸ ਵਕਤ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਵੱਲ ਵੇਖ ਕੇ ਸਾਰੀ ਲੋਕਾਈ ਜਿਹੜੀ ਹੈ ਅਸ਼ ਅਸ਼ ਕਰ ਰਹੀ ਹੈ ਤੇ ਕਹਿੰਦੇ ਨੇ ਸੋਨਾ ਦੁਲਾ ਸਜਿਆ ਕੋਈ ਉਤ ਤਤ ਚਾਲ ਚੁਫੇਰੇ ਸਾਹਿਬਜ਼ਾਦੇ ਦੀ ਸਿਫਤ ਕਰਦੀ ਹੈ ਲੋਕਾਈ ਕਿ ਸੋਹਣਾ ਦੁੱਲਾ ਸਜਿਆ ਏ ਹੋਈ ਉਸਤਤ ਚਾਰ ਛੁਫੇਰੇ ਸਾਰੇ ਪਾਸੇ ਉਸਤਤ ਹੋ ਰਹੀ ਹੈ ਤੇ ਕੀ ਹੋਇਆ ਉਸ ਵਕਤ ਇਸ ਉਸਤਤ ਦੇ ਵਿੱਚ ਜਦੋਂ ਅਗਲਾ ਦਿਨ ਆਇਆ ਅੰਮ੍ਰਿਤ ਵੇਲਾ ਹੋਇਆ ਉਸਤਤ ਕਰਦੇ ਕਰਦੇ ਸਾਰੇ ਆਰਾਮ ਕਰਦੇ ਨੇ ਜਦੋਂ 13 ਤਰੀਕ ਆਈ ਉਹ ਵਾਲੀ ਤੇ ਗੁਰੂ ਸਵਾਰਿਓ ਅੰਮ੍ਰਿਤ ਵੇਲਾ ਹੈ ਇਸ਼ਨਾਨ ਪਾਣੀ ਕਰਕੇ ਸਾਰੇ ਜੋ ਨੇ ਆਸਾ ਦੀ ਵਾਰ ਲੱਗੀ ਉਸ ਵਕਤ ਆਸਾ ਦੀ ਵਾਰ ਸ਼੍ਰਵਣ ਕੀਤੀ ਗਈ ਨਾਲ ਹੀ ਰਾਗੀ ਜੋ ਨੇ ਸ਼ਬਦ ਪੜ੍ਹਦੇ ਪਏ ਨੇ ਬੜੇ ਹੀ ਮਧੁਰ ਆਵਾਜ਼ ਦੇ ਵਿੱਚ ਉਸ ਵਕਤ ਜੋ ਬੀਬੀ ਵੀਰੋ ਹੈ ਅੱਜ ਉਹ ਸਮਾਂ ਆਇਆ ਏਕ ਜੋਤ ਦੋਏ ਮੂਰਤੀ ਧਨ ਪਿਰ ਕਹੀ ਐ ਸੋਏ ਕਿ ਜਿਹੜੀ ਉਹ ਜੋਤ ਇੱਕ ਹੈ ਪਰ ਵੇਖਣ ਨੂੰ ਦੋ ਮੂਰਤੀਆਂ ਸੀ ਅੱਜ ਦੋਵੇਂ ਇੱਕ ਮਿੱਕ ਹੋਣ ਲੱਗੇ ਨੇ ਤੇ ਗੁਰੂ ਸਵਾਰਿਓ ਕੀ ਹੋਇਆ ਜੋ ਬੀਬੀ ਵੀਰੋ ਨੇ ਬੜੇ ਹੀ ਪ੍ਰੇਮ ਦੇ ਵਿੱਚ ਆ ਕੇ ਉਸ ਵਕਤ ਵੇਖਿਆ ਸਾਹਿਬ ਨੂੰ ਸਾਹਮਣੇ ਬੈਠੇ ਨੇ ਬਿਰਾਜਮਾਨ ਨੇ ਉਹ ਅਕਾਲ ਪੁਰਖ ਉਹ ਜਿਹੜਾ ਧਿਆਨ ਲਾ ਲਾ ਥੱਕ ਗਏ ਲੋਕ ਉਹਨਾਂ ਦੇ ਹਿਰਦੇ ਵਿੱਚ ਸਮਾਉਂਦਾ ਬਹੁਤ ਮੁਸ਼ਕਲ ਨਾਲ ਹੈ ਪਰ ਗਿਆਨ ਧਿਆਨ ਦੇ ਵਸ ਨਾ ਆਇਆ ਪਰ ਉਹ ਪ੍ਰੇਮੀਆਂ ਦੇ ਵਸ ਆ ਗਿਆ ਉਹ ਅਕਾਲ ਪੁਰਖ ਦੀ ਮੂਰਤ ਜਦੋਂ ਸਾਹਮਣੇ ਬਿਰਾਜਮਾਨ ਹੈ ਤੇ ਬੀਬੀ ਵੀਰੋ ਜੋ ਹਨ ਉਸ ਸਾਹਿਬ ਨੂੰ ਆਪਣੇ ਨੇਤਰਾਂ ਨਾਲ ਨਿਹਾਰਦੇ ਨੇ ਤੇ ਨਾਲੇ ਮਾਲਾ ਜਦੋਂ ਉਹਨਾਂ ਦੇ ਗਲ ਵਿੱਚ ਪਾਉਣ ਲੱਗੇ ਨੇ ਤੇ ਆਪਣੇ ਹਿਰਦੇ ਨਾਲ ਫਿਰ ਵਿਚਾਰਾਂ ਕਰਦੇ ਨੇ ਕਿ ਇਹ ਵੀਰੋ ਅੱਜ ਦੁਨੀਆਂ ਦੀ ਕੀ ਲੋੜ ਹੈ ਤੈਨੂੰ ਤੈਨੂੰ ਉਹ ਮਿਲ ਗਿਆ ਜੋ ਕੁੱਲ ਦੁਨਿਆਈ ਦਾ ਮਾਲਕ ਹੈ ਅੱਜ ਉਹਦੇ ਨਾਲ ਤੇਰਾ ਪਿਆਰ ਹੈ ਜਿਹੜਾ ਕਿ ਇਸ ਖਲਕਤ ਨੂੰ ਸਾਜਣ ਵਾਲਾ ਉਹਨੂੰ ਦੇਣ ਵਾਲਾ ਤੇ ਫਿਰ ਉਸ ਵਕਤ ਅਜਿਹੀ ਪ੍ਰੇਮ ਦੀ ਭਾਵਨਾ ਆਈ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਬਰ ਸੰਗ ਤੋਰੀ। ਉਸ ਵਕਤ ਸਾਚੀ ਪ੍ਰੀਤ ਹਮ ਤੁਮ ਸਿਓ ਜੋਰੀ ਤੁਮ ਸਿਓ ਜੋਰ ਅਵਰ ਸੰਗ ਤੋਰੀ। ਕਿਉਂਕਿ ਸਾਧ ਸੰਗਤ ਜੀਓ ਜਦੋਂ ਉਸ ਸਾਹਿਬ ਦੇ ਨਾਲ ਪਿਆਰ ਹੋਵੇ ਉਸ ਦੇ ਨਾਲ ਹੀ ਬੰਧਨ ਪੈ ਗਿਆ। ਦੁਨੀਆਂ ਦੀ ਲੋੜ ਕੀ ਹੈ ਤੇ ਅਜਿਹੀ ਕਿਰਪਾ ਹੋਈ। ਫਿਰ ਜਿਹੜੇ ਅੰਮ੍ਰਿਤ ਛਕਾਉਣ ਵਾਲੇ ਨੇ ਜਦੋਂ ਬੀਬੀ ਵੀਰੋ ਜੀ ਉਸ ਵਕਤ ਸਾਹਿਬ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਜੀ ਦੇ ਕੋਲ ਬੈਠ ਗਏ ਖੱਬੇ ਪਾਸੇ, ਉਸ ਵਕਤ ਭਜਨ ਦੇਣ ਵਾਲੇ ਨੇ ਕੰਨ ਵਿੱਚ ਭਜਨ ਦਿੱਤਾ, ਮਰਿਆਦਾ ਹੈ ਗੁਰੂ ਘਰ ਦੀ। ਉਸ ਤੋਂ ਬਾਅਦ ਜਦੋਂ ਅੰਮ੍ਰਿਤ ਛਕਾਇਆ ਗਿਆ ਸਾਹਿਬ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਬੀਰ ਆਸਣ ਦੇ ਵਿੱਚ ਸੁਸ਼ੋਭਿਤ ਨੇ, ਉਸ ਵਕਤ ਅਜਿਹਾ ਆਨੰਦਮਈ ਦ੍ਰਿਸ਼ ਹੈ ਕਿ ਜਦੋਂ ਅੰਮ੍ਰਿਤ ਛਕਾਉਂਦੇ ਨੇ ਤੇ ਨਾਲ ਹੀ ਕਹਿੰਦੇ ਨੇ ਬੋਲ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਤੇ ਨਾਲ ਹੀ ਉਸ ਵਕਤ ਸਾਹਿਬ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨਾਲ ਹੀ ਉਸੇ ਤਰ੍ਹਾਂ ਇਹ ਬੋਲਾ ਬੋਲਦੇ ਨੇ। ਬੀਬੀ ਵੀਰੋ ਦੀ ਵਾਰੀ ਆਈ, ਜਦੋਂ ਉਹਨਾਂ ਵਾਰੀ ਬੋਲਿਆ ਤੇ ਉਹ ਅੱਗੋਂ ਸਤਿ ਸ੍ਰੀ ਅਕਾਲ ਦਾ ਜਵਾਬ ਦਿੰਦੇ ਨੇ। ਅਜਿਹਾ ਸਮਾਂ ਬਣਿਆ ਕਿ ਉਸ ਵਕਤ ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਮਾਨੋ ਧਰਤੀ ਜੋ ਹੈ ਅੱਜ ਇੱਕ ਵੱਖਰੇ ਹੀ ਅਲੌਕਿਕ ਅਲੰਕਾਰ ਵਿੱਚ ਹੈ, ਇੱਕ ਵੱਖਰਾ ਹੀ ਨਜ਼ਾਰਾ ਹੈ ਇਸ ਧਰਤੀ ਦੇ ਉੱਤੇ। ਅੱਜ ਪਤਾ ਨਹੀਂ ਕਿ ਕਿਤਨੀ ਤਪੱਸਿਆ ਕੀਤੀ ਹੋਏਗੀ ਉਸ ਬੀਬੀ ਵੀਰੋ ਨੇ ਜਿਹੜੇ ਕਿ ਇਸ ਸਾਹਿਬ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਦੇ ਅਰਧਾਂਗਨੀ ਬਣੇ। ਸ੍ਰੀ ਸਤਿਗੁਰੂ ਹਰੀ ਸਿੰਘ ਸੱਚੇ ਪਾਤਸ਼ਾਹ ਜੋ ਕਿ ਵੈਰਾਗ ਦੀ ਮੂਰਤ ਨੇ, ਜੋ ਕਿ ਇੱਕ ਭਗਤੀ ਦਾ ਚਿੰਨ੍ਹ ਨੇ, ਭਗਤੀ ਦੀ ਮਿਸਾਲ ਨੇ, ਜੋ ਕਿ ਉਸ ਸਾਹਿਬ ਸ੍ਰੀ ਸਤਿਗੁਰੂ ਰਾਮ ਸਿੰਘ ਪਾਤਸ਼ਾਹ ਨਾਲ ਜੋ ਪਿਆਰ ਹੈ ਉਸ ਦੀ ਸੀਮਾ ਤੋਂ ਵੀ ਅਸੀਮ ਹੋ ਚੁੱਕੇ ਨੇ। ਉਹਨਾਂ ਦੀ ਨਹੁੰ ਬਣਨਾ ਕੋਈ ਮਜ਼ਾਕ ਨਹੀਂ, ਪਤਾ ਨਹੀਂ ਕਿੱਡੀ ਕੁ ਭਗਤੀ ਹੋਏਗੀ। ਉਸ ਤੋਂ ਬਾਅਦ ਸਾਹਿਬ ਸ੍ਰੀ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਜੋ ਰਚਿਤ ਲਾਵਾਂ ਹਨ ਸੂਹੀ ਮਹੱਲਾ ਚੌਥਾ, ਉਹਨਾਂ ਨੂੰ ਪੜ੍ਹ ਕੇ ਜਦੋਂ ਆਨੰਦ ਕਾਰਜ ਕੀਤਾ ਗਿਆ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਹੈ ਕਿ ਦੇਵਤੇ ਵੀ ਇਸ ਅਲੌਕਿਕ ਦ੍ਰਿਸ਼ ਨੂੰ ਵੇਖਣ ਵਾਸਤੇ ਧਰਤੀ ਦੇ ਉੱਤੇ ਮਨੁੱਛਾ ਦੇ ਬਣਾ ਕੇ ਆਏ ਹੋਣ। ਹਰ ਪਾਸੇ ਇੱਕ ਅਜਿਹਾ ਨਜ਼ਾਰਾ ਹੈ ਕਿ ਹਰ ਕਿਸੇ ਦੇ ਹਿਰਦੇ ਵਿੱਚ ਇੱਕ ਖੇੜਾ ਜਿਹਾ ਇੱਕ ਖੁਸ਼ੀ ਹੈ। ਕੀ ਹੋਇਆ, ਰਾਗੀਆਂ ਨੇ ਜਦੋਂ ਸਾਰਾ ਕਾਰਜ ਸੰਪੰਨ ਹੋਇਆ ਫਿਰ ਉਸ ਵਕਤ ਸ਼ਬਦ ਪੜਿਆ, ਓ ਆਨੰਦ ਭਇਆ ਮੇਰੀ ਮਾਏ, ਆਨੰਦ ਭਇਆ ਮੇਰੀ ਮਾਏ, ਆਨੰਦ ਭਇਆ ਮੇਰੀ ਮਾਏ, ਆਨੰਦ ਭਇਆ ਮੈਂ ਪਾਇਆ। ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਕਿ ਰਾਗੀ ਜੋ ਪੜ੍ਹ ਰਹੇ ਨੇ, ਬੀਬੀ ਵੀਰੋ ਜੋ ਨੇ ਆਪਣੇ ਹਿਰਦੇ ਨਾਲ ਵਿਚਾਰਾਂ ਕਰਦੇ ਨੇ ਕਿ ਅੱਜ ਮੈਂ ਉਸ ਅਕਾਲ ਪੁਰਖ ਸਤਿਗੁਰੂ ਨੂੰ ਆਪਣੇ ਵਰਸ ਰੂਪ ਵਿੱਚ ਪਾ ਲਿਆ ਹੈ। ਉਸ ਤੋਂ ਬਾਅਦ ਇਤਿਹਾਸਕਾਰ ਦੱਸਦਾ ਹੈ ਕਿ ਉਹੀ ਦਿਨ ਸੀ ਜਦੋਂ ਕਿ ਫਿਰ ਇਸ ਬੀਬੀ ਵੀਰੋ ਦਾ ਜੋ ਕਿ ਨਾਮ ਜੋ ਹੈ ਬਦਲਿਆ ਗਿਆ, ਪਹਿਲਾਂ ਜਿਸ ਨੂੰ ਬੀਬੀ ਵੀਰੋ ਕਿਹਾ ਜਾਂਦਾ ਸੀ। ਉਸ ਤੋਂ ਬਾਅਦ ਸੰਤ ਲਛਮਣ ਸਿੰਘ ਜੀ ਜਿਨ੍ਹਾਂ ਦਾ ਨਾਮ ਇਤਿਹਾਸ ਵਿੱਚ ਆਇਆ ਹੈ ਉਸ ਵਕਤ ਦੇ ਹਿਸਾਬ ਨਾਲ ਕਿ ਇਹਨਾਂ ਨੇ ਸਤਿਗੁਰੂ ਜੀ ਦੇ ਹੁਕਮ ਸਦਕਾ, ਸ਼੍ਰੀ ਮਾਤਾ ਜੀਵਨ ਕੌਰ ਜੀ ਦੇ ਹੁਕਮ ਸਦਕਾ ਉਸ ਵਕਤ ਦਾ ਜੋ ਸਮਾਂ ਸੀ, ਗੁਰਬਾਣੀ ਦਾ ਜੋ ਸਹਿਜ ਪਾਠ ਸੀ ਉਸ ਦਾ ਭੋਗ ਵੀ ਪਿਆ, ਔਰ ਨਾਲ ਹੀ ਨਾਲ ਜਦੋਂ ਗੁਰਬਾਣੀ ਦਾ ਇੱਕ ਹੁਕਮਨਾਮਾ ਲਿਆ ਗਿਆ, ਵਾਕ ਲਿਆ ਗਿਆ ਤੇ ਉਸ ਵਕਤ ਪਾਠ ਆਇਆ ਨਿਜ ਭਗਤੀ ਸੀਲਵੰਤੀ ਨਾਰ, ਉਹ ਸਾਰੀ ਸਿਫਤ ਜਿਹਦੇ ਵਿੱਚ ਦੱਸੀ ਗਈ, ਇਸ ਤਰ੍ਹਾਂ ਪ੍ਰਤੀਤ ਹੋ ਰਿਹਾ ਸੀ ਉਹ ਸਾਰਾ ਸ਼ਬਦ ਜੋ ਹੈ ਇਸ ਬੀਬੀ ਵੀਰੋ ਉੱਤੇ ਢੁਕਦਾ ਹੋਵੇ ਜੋ ਕਿ ਇਸ ਵਕਤ ਜਗਤ ਮਾਤਾ ਦੇ ਨਾਮ ਨਾਲ ਵਿਖਿਆਤ ਹੋ ਚੁੱਕੇ ਨੇ। ਉਸ ਵਕਤ ਸੰਤ ਲਛਮਣ ਸਿੰਘ ਹੋਰਾਂ ਨੇ ਜਦੋਂ ਇਹ ਵਾਕ ਲਿਆ ਤੇ ਉਹਦੇ ਨਾਲ ਹੀ ਇਸ ਜੋ ਬੀਬੀ ਵੀਰੋ ਹੈ ਇਸ ਦਾ ਨਾਮ ਸਤਿਗੁਰੂ ਕੀ ਕਿਰਪਾ ਦੁਆਰਾ ਸਤਿਗੁਰੂ ਜੀ ਦੀ ਬੁੱਧੀ ਅਨੁਸਾਰ ਗ ਸ਼ਬਦ ਤੋਂ ਨਾਲ ਹੀ ਭੱਬੇ ਸ਼ਬਦ ਤੋਂ ਨਾਮ ਰੱਖਿਆ ਭੁਪਿੰਦਰ ਕੌਰ, ਮਾਤਾ ਭੁਪਿੰਦਰ ਕੌਰ। ਭੂ ਤੋਂ ਭਾਵ ਧਰਤੀ, ਇੰਦਰ ਤੋਂ ਭਾਵ ਧਰਤੀ ਦਾ ਰਾਜਾ, ਧਰਤੀ ਤੇ ਰਾਜ ਕਰਨ ਵਾਲਾ, ਭਾਵ ਹਿਰਦੇ ਰੂਪੀ ਧਰਤੀ ਦੇ ਉੱਤੇ ਜਿਹੜਾ ਅਕਾਲ ਪੁਰਖ ਰਾਜ ਕਰੇ, ਉਸ ਅਕਾਲ ਪੁਰਖ ਨੂੰ ਇਸ ਮਾਤਾ ਜੀ ਨੇ ਜਦੋਂ ਵਰ ਲਿਆ ਤੇ ਉਸ ਵਕਤ ਕੀ ਹੋ ਰਿਹਾ ਹੈ, ਹਰ ਪਾਸੇ ਖੁਸ਼ੀ ਹੀ ਖੁਸ਼ੀ ਹੈ, ਖੇੜੇ ਹੀ ਖੇੜੇ ਹਨ। ਜਦੋਂ ਸਾਰੇ ਹੀ ਇਸ ਖੁਸ਼ੀ ਭਰੇ ਮਾਹੌਲ ਨੂੰ ਦੇਖ ਰਹੇ ਹਨ ਤੇ ਸਾਧ ਸੰਗਤ ਜੀ ਹਰ ਕੋਈ ਉਸ ਵਕਤ ਮੋਹਿਆ ਜਾ ਰਿਹਾ ਹੈ। ਉਸ ਤੋਂ ਬਾਅਦ ਜੋ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਜੋ ਇਸ ਸੰਸਾਰਿਕ ਰਿਸ਼ਤੇ ਅਨੁਸਾਰ ਮਾਤਾ ਰਾਮ ਕੌਰ ਜੀ ਜੋ ਕਿ ਸੱਸ ਮਾਤਾ ਨੇ, ਉਹਨਾਂ ਨੇ ਇਸ ਸਾਹਿਬਜ਼ਾਦੇ ਨੂੰ, ਇਸ ਅਲੌਕਿਕ ਦ੍ਰਿਸ਼ਟੀ ਵਾਲੇ ਨੂੰ, ਇੱਕ ਨੂਰੋ ਨੂਰ ਸ਼ਕਤੀ ਨੂੰ ਉਸ ਵਕਤ ਬੇਨਤੀ ਕੀਤੀ, ਕਿਰਪਾ ਕਰੋ ਗ੍ਰਹਿ ਵਿਖੇ ਵੀ ਚਰਨ ਪਾਓ। ਘਰ ਵਿਖੇ ਜਦੋਂ ਚਰਨ ਪਾਉਣ ਲੱਗੇ ਉਸ ਵਕਤ ਸ੍ਰੀ ਸਤਿਗੁਰੂ ਜੀ ਦੇ ਜੋ ਨਿਕਟਵਰਤੀ ਨੇ ਸੰਤ ਗੁਰਬਖਸ਼ ਸਿੰਘ ਜੀ ਔਰ ਪਾਤਸ਼ਾਹ ਜੀ ਦੇ ਜੋ ਸੇਵਕ ਹਨ ਸੰਤ ਵਜ਼ੀਰ ਸਿੰਘ ਜੀ, ਇਹ ਵੀ ਉਸ ਵਕਤ ਨਾਲ ਹੀ ਨੇ। ਜਦੋਂ ਅੱਗੇ ਵਧੇ ਉਸ ਵਕਤ ਕੀ ਹੋਇਆ, ਜੋ ਮਾਤਾ ਰਾਮ ਕੌਰ ਜੀ ਨੇ ਸਾਹਿਬ ਪਾਤਸ਼ਾਹ ਜੀ ਦੇ ਜੋ ਸੱਸ ਮਾਤਾ ਨੇ, ਉਹ ਲੜਕੀਆਂ ਨੂੰ ਕਹਿਣ ਲੱਗੇ, ਇਹ ਕੁੜੀਓ ਉਹ ਵੇਖਿਓ ਆਪਣੇ ਘਰ ਉਹ ਅਕਾਲ ਪੁਰਖ ਆਪ ਆਇਆ, ਕਿਤੇ ਕੋਈ ਮਖੌਲ ਮਸ਼ਕਰੀ ਨਾ ਇਹਨੂੰ ਕਰਿਓ, ਇਹ ਜਗ੍ਹਾ ਤੇ ਮੱਥੇ ਟਿਕਣ ਵਾਲੀ ਏ, ਇੱਥੇ ਮਜ਼ਾਕ ਨਹੀਂ, ਇੱਥੇ ਇਹ ਮਖੌਲ ਨਹੀਂ ਕਰਨੇ। ਉਸ ਵਕਤ ਜਦੋਂ ਅਜਿਹੀ ਹਾਲਤ ਹੈ, ਸਾਰੇ ਉਸ ਸਾਹਿਬਜ਼ਾਦੇ ਦੀ ਸਿਫਤ ਕਰਦੇ ਨੇ, ਜੋ ਸ਼੍ਰੀ ਮਾਤਾ ਭੁਪਿੰਦਰ ਕੌਰ ਜੀ ਹਨ, ਇੱਕ ਅਜਿਹੇ ਅਲੌਕਿਕ ਆਨੰਦ ਵਿੱਚ ਨੇ ਜਿੱਥੇ ਕਿ ਉਹ ਜੋ ਬੀਬੀਆਂ ਸੀ ਸਾਹਿਬ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਨੂੰ ਕਹਿ ਰਹੀਆਂ ਨੇ, ਕੋਈ ਵਧੀਆ ਜੀ ਗੱਲ ਸੁਣਾਓ, ਕੋਈ ਸ਼ੰਤ ਸੁਣਾਓ। ਉਸ ਵਕਤ ਦੇ ਕਈ ਹਵਾਲੇ ਦਿੱਤੇ ਤੇ ਜੋ ਸ਼੍ਰੀ ਮਾਤਾ ਭੁਪਿੰਦਰ ਕੌਰ ਜੀ ਨੇ, ਉਹ ਕਹਿਣ ਲੱਗੀਆਂ, ਹੇ ਕੁੜੀਓ ਮੈਨੂੰ ਅੱਜ ਵਧਾਈ ਦਿਓ, ਕਿਉਂਕਿ ਮੈਂ ਉਹ ਜੋ ਤ੍ਰਿਲੋਕੀ ਨਾਥ ਹੈ, ਅਕਾਲ ਪੁਰਖ ਹੈ, ਅੱਜ ਉਹਨੂੰ ਵਰ ਲਿਆ ਹੈ। ਮੈਨੂੰ ਤੇ ਉਹ ਵਧਾਈਆਂ ਨੀ, ਮੈਂ ਵਰ ਵਿੱਚ ਹਰ ਨੂੰ ਪਾਇਆ, ਮਾਤਾ ਭੁਪਿੰਦਰ ਕੌਰ ਜੀ ਹਨ ਕਹਿ ਰਹੇ ਨੇ, ਇਹ ਨਾ ਜਾਣਿਓ ਇਹ ਵਰ ਹੈ ਮੇਰਾ, ਦੁਨੀਆਂ ਦੇ ਲੋਕੋ ਇਹ ਵਰ ਨਹੀਂ, ਇਹ ਤੇ ਹਰ ਹੈ, ਆਪ ਹਰੀ ਹੈ, ਮੈਂ ਵਰ ਦੇ ਵਿੱਚੋਂ ਉਸ ਹਰੀ ਨੂੰ ਪਾ ਲਿਆ, ਤੇ ਬੜੇ ਹੀ ਉਸ ਵਕਤ ਮਸਤੀ ਚ ਕਹਿੰਦੇ ਨੇ ਮੈਨੂੰ ਦਿਓ ਬਤਾਈਆਂ ਨੀ ਮੈਂ ਘਰ ਵਿੱਚ ਹਰ ਨੂੰ ਪਾਇਆ ਦਿਓ ਬਤਾਈਆਂ ਸਖੀਆਂ ਸਹੇਲੀਆਂ ਨੂੰ ਕਹਿੰਦੇ ਨੇ ਓਏ ਵਰ ਨਹੀਂ ਕੱਲਾ ਮੇਰਾ ਇਹ ਹਰੀ ਏ ਹਰੀ ਏ ਇਹਨੂੰ ਕੱਲਾ ਵਰ ਨਾ ਜਾਣਿਓ ਇਹ ਹਰ ਹੈ ਜਿਹੜਾ ਹਰ ਇੱਕ ਥਾਂ ਦੇ ਉੱਤੇ ਰਮਿਆ ਹੋਇਆ ਹੈ। ਕੀ ਹੋਇਆ ਜਦੋਂ ਬੀਬੀਆਂ ਜਿਹੜੀਆਂ ਨੇ ਆਖੀਰ ਦੁਨੀਆਂ ਦਾ ਇੱਕ ਰਿਸ਼ਤਾ ਸੀ ਇੱਕ ਬੀਬੀ ਜਿਹੜੀ ਉਹ ਕਹਿਣ ਲੱਗੀ ਹਰੀ ਹੈ ਠੀਕ ਹੈ ਤੇ ਮੇਰਾ ਭਾਈਆ ਹੈ ਤੇ ਜਦੋਂ ਇਹ ਲਵਜ ਵਰਤਿਆ ਤੇ ਜੋ ਸ੍ਰੀ ਸਤਿਗੁਰੂ ਜੀ ਦੇ ਸੇਵਕ ਨੇ ਭਾਈ ਸਾਹਿਬ ਭਾਈ ਵਜ਼ੀਰ ਸਿੰਘ ਜੀ ਉਹ ਕਹਿਣ ਲੱਗੇ ਹਾਂ ਮਾਈ ਤੇਰੀ ਗੱਲ ਬੀਬੀ ਸਹੀ ਏ ਇਹ ਵਾਕਈ ਭਾਈ ਇਹ ਨਿਰਾ ਪ੍ਰੇਮ ਹੀ ਪ੍ਰੇਮ ਹੈ ਭਾ ਤੋਂ ਭਾਵ ਪ੍ਰੇਮ ਈ ਤੋਂ ਭਾਵ ਹੈ ਇਹ ਨਿਰਾ ਹੀ ਪ੍ਰੇਮ ਹੈ ਇਸ ਸਤਿਗੁਰੂ ਦੇ ਨਾਲ ਜਿਹਨੇ ਪਿਆਰ ਕਰ ਲਿਆ ਸਾਧ ਸੰਗਤ ਜੀ ਉਹ ਸਭ ਤੋਂ ਅਤਿ ਉੱਤਮ ਹੋ ਜਾਂਦਾ। ਉਸ ਵਕਤ ਜਦੋਂ ਭਾਈ ਵਜ਼ੀਰ ਸਿੰਘ ਜੀ ਕਹਿ ਰਹੇ ਨੇ ਇਹ ਜਿਹਨੂੰ ਤੁਸੀਂ ਭਾਈਆ ਕਹਿੰਦੇ ਹੋ ਅਸਲ ਵਿੱਚ ਇਹ ਨਿਰਾ ਹੀ ਭਾ ਈ ਭਾਵ ਇਹ ਪ੍ਰੇਮ ਹੀ ਪ੍ਰੇਮ ਹੈ ਜਿਹਦੇ ਵਾਸਤੇ ਦਸਵੇਂ ਪਾਤਸ਼ਾਹ ਕਹਿੰਦੇ ਨੇ ਜਤਰ ਤਤਰ ਦਿਸ਼ਾ ਵਿਸਾ ਹੋਏ ਫੈਲਿਓ ਅਨੁਰਾਗ ਕਿ ਉਸ ਅਕਾਲ ਪੁਰਖ ਨੂੰ ਜੇ ਤੁਸੀਂ ਲੱਭਣਾ ਹੈ ਜੇ ਤੁਹਾਡੀ ਦ੍ਰਿਸ਼ਟੀ ਪ੍ਰੇਮ ਵਾਲੀ ਹੈ ਤੇ ਹਰ ਇੱਕ ਪਾਸੇ ਉਹ ਜੋ ਅਕਾਲ ਪੁਰਖ ਹੈ ਉਹ ਪ੍ਰੇਮ ਬਣ ਕੇ ਵੀ ਫੈਲਿਆ ਹੋਇਆ ਹੈ। ਸੱਜਣ ਮੈਡਾ ਚਾਇਆ ਖੱਬ ਕਹੇ ਦਾ ਮਿੱਤਰ ਖੱਬ ਜਾਣ ਆਪਣਾ ਤੇ ਕਹੀਂ ਨਾ ਠਾਹੇ ਚਿੱਤ ਵਕਤ ਉਸ ਸਾਹਿਬ ਦੀ ਸਿਫਤ ਕਰਦੇ ਹੋਏ ਫਿਰ ਕਹਿ ਰਹੇ ਨੇ ਤੂੰ ਸਭਨਾ ਦਾ ਸਾਂਝਾ ਏ ਤੇਰਾ ਭੇਤ ਕਿਸੇ ਨਹੀਂ ਪਾਇਆ ਸਾਂਝਾ। ਅਕਾਲ ਪੁਰਖ ਪਾਤਸ਼ਾਹ ਤੂੰ ਸਰਬੱਤ ਦਾ ਏ, ਸਭ ਦਾ ਸਾਂਝਾ ਹੈ, ਤੇਰਾ ਭੇਤ ਨੀ ਕਿਸੇ ਨੇ ਪਾਇਆ ਹੈ। ਮਾਈਓ ਇਹ ਉਹ ਅਕਾਲ ਪੁਰਖ ਹੈ, ਇਹਨੂੰ ਇਹ ਅਕਾਲ ਪੁਰਖ ਕਰਕੇ ਜਾਣੋ। ਸੋ ਉਸ ਸ਼੍ਰੀ ਮਾਤਾ ਜੀ ਦੇ ਗੁਣ ਬਹੁਤ ਪਰੇ ਤੋਂ ਪਰੇ ਨੇ, ਕਿਤਨੇ ਕੋ ਇਨਸਾਨ ਵਰਣਨ ਕਰੇ। ਉਸ ਸਮੇਂ ਦਾ ਫਿਰ ਮੈਂ ਜ਼ਿਕਰ ਕਰਦਾ ਹਾਂ ਕਿ ਜਿਹੜਾ ਉਹ ਸਮਾਂ ਆ ਗਿਆ, ਅਖੀਰੀ ਸਮਾਂ, ਜਦੋਂ ਕਿ ਸ਼੍ਰੀ ਮਾਤਾ ਭੁਪਿੰਦਰ ਕੌਰ ਜੀ ਸਰੀਰਕ ਅਵਸਥਾ ਜਿਹੜੀ ਹੈ ਬੜੀ ਹੀ ਉਹਨਾਂ ਦੀ ਢਿੱਲੀ ਰਹਿਣ ਲੱਗ ਪਈ। ਉਹ ਦਿਨ ਅਜਿਹੇ ਸੀ ਜਦੋਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਨੇ ਗੜ੍ਹਦੀਵਾਲ ਵਿਖੇ ਜਪ ਪ੍ਰਯੋਗ ਜੋ ਹੈ ਉੱਥੇ ਆਰੰਭਿਆ ਹੋਇਆ ਸੀ। ਇਤਿਹਾਸ ਵਿੱਚ ਇਹ ਸਾਰਾ ਹਵਾਲਾ ਆਉਂਦਾ ਹੈ। ਹੋਰ ਕਈ ਅਜਿਹੇ ਕਾਰਨ ਸੀ ਜਿਨ੍ਹਾਂ ਕਾਰਨਾਂ ਕਰਕੇ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਸ੍ਰੀ ਮਾਤਾ ਜੀਵਨ ਕੌਰ ਜੀ ਦੇ ਨਾਲ ਥੋੜਾ ਜਿਹਾ ਕਰੰਜਿਸ਼ ਵੀ ਹੋ ਗਈ ਸੀ। ਕੁਛ ਅਜਿਹੇ ਕਾਰਨ ਸੀ ਜਿਨ੍ਹਾਂ ਕਰਕੇ ਸ੍ਰੀ ਮਾਤਾ ਜੀ ਜੋ ਜੀਵਨ ਕੌਰ ਜੀ ਹਨ ਉਹਨਾਂ ਨਾਲ ਥੋੜੀ ਜੀ ਨਾਰਾਜ਼ਗੀ ਵੀ ਸੀ। ਆਖੀਰ ਸ੍ਰੀ ਮਾਤਾ ਜੀ ਜਦੋਂ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਪਾਤਸ਼ਾਹ ਜੀ ਦੇ ਕੋਲ ਜਾਂਦੇ ਨੇ ਗੜ੍ਹਦੀਵਾਲ ਵਿਖੇ, ਉਹ ਜਪ ਪ੍ਰਯੋਗ ਵਿੱਚ ਲੱਗੇ ਹੋਏ ਨੇ, ਭਜਨ ਬੰਦਗੀ ਕਰ ਰਹੇ ਨੇ, ਜਾ ਕੇ ਕਹਿਆ ਕਿ ਹੋਰ ਗੱਲਾਂ ਨਹੀਂ, ਉਸ ਦਾ ਤੇ ਜਾ ਕੇ ਖਿਆਲ ਕਰ ਲਓ ਜਿਹੜੀ ਕਿ ਦਿਨ ਰਾਤ ਆਪ ਜੀ ਦੇ ਪ੍ਰੇਮ ਵਿੱਚ ਮਗਨ ਹੈ, ਆਪ ਜੀ ਨੂੰ ਯਾਦ ਕਰ ਰਹੀ ਹੈ। ਅਜਿਹੀ ਅਵਸਥਾ ਦੇ ਉੱਤੇ ਹੈ ਕਿ ਉਹਨਾਂ ਦੇ ਨੇਤਰ ਹਮੇਸ਼ਾ ਤੇਰੇ ਤੁਹਾਡੇ ਰਾਹਾਂ ਦੇ ਵਿੱਚ ਵਿਸ਼ੇ ਹੋਏ ਨੇ, ਕਦੋਂ ਮੇਰਾ ਉਹ ਸਾਹਿਬ ਜੋ ਹੈ ਕਿਰਪਾ ਕਰੇ ਮੈਨੂੰ ਦਰਸ਼ਨ ਦੇਵੇ। ਕੀ ਹੋਇਆ, ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਦੋਂ ਦਰਸ਼ਨ ਦਿੱਤੇ ਸ੍ਰੀ ਭੈਣੀ ਸਾਹਿਬ ਪਹੁੰਚੇ, ਉਸ ਵਕਤ ਸ੍ਰੀ ਮਾਤਾ ਭੁਪਿੰਦਰ ਕੌਰ ਜੀ ਦੇ ਕੋਲ ਇੱਕ ਜੋ ਦਾਸੀ ਹੈ, ਇੱਕ ਸੇਵਕ ਹੈ ਜੋ ਗੁਰੂ ਘਰ ਦੀ, ਉਸ ਵਕਤ ਬੈਠੇ ਹੋਏ ਸੀ, ਉਹਨਾਂ ਦੀ ਸੇਵਾ ਕਰ ਰਹੇ ਨੇ। ਹੱਥ ਵਿੱਚ ਜੋ ਰੁਮਾਲ ਹੈ ਉਸ ਦੇ ਨਾਲ ਮੁੱਖ ਨੂੰ ਹਵਾ ਪਾਉਂਦੇ ਪਏ ਨੇ। ਜਦੋਂ ਮੂੰਹ ਦੇ ਉੱਤੋਂ ਬਸਤਰ ਲਾ ਕੇ ਕਿਹਾ, ਮਾਤਾ ਜੀ ਸੱਚੇ ਪਾਤਸ਼ਾਹ ਆਏ ਨੇ। ਉਸ ਵਕਤ ਕੀ ਹੋਇਆ, ਜਦੋਂ ਗਰੀਬ ਨਿਵਾਜ ਪਾਤਸ਼ਾਹ ਜੀ ਦਰਸ਼ਨ ਦਿੱਤੇ ਤੇ ਉਸ ਵਕਤ ਉਹ ਵਾਲੀ ਪੁਕਾਰ ਸੁਣੀ ਜਿਹੜੀ ਕਿ ਸ੍ਰੀ ਮਾਤਾ ਜੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸਾਂ ਕਰਦੇ ਪਏ ਨੇ। ਮਾਤਾ ਭੁਪਿੰਦਰ ਕੌਰ ਜੀ ਜਿਹੜੇ ਕਿ ਸਤਿਗੁਰਾਂ ਨੂੰ ਯਾਦ ਕਰ ਰਹੇ ਨੇ, ਕਦੀ ਆਣ ਵਿਖਾਨੀ ਮੁਖ ਵੇ ਮੁਦਤਾਂ ਬੀਤ ਗਈਆਂ, ਆਣ ਵਿਖਾਨੀ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜਦੋਂ ਜਾ ਕੇ ਦਰਸ਼ਨ ਦਿੰਦੇ ਨੇ, ਕਿਰਪਾ ਕਰਨ ਲੱਗੇ ਤੇ ਕੀ ਹੋਇਆ, ਜਦੋਂ ਸ੍ਰੀ ਸਤਿਗੁਰੂ ਜੀ ਸਾਹਮਣੇ ਹੋਏ, ਉਸ ਵਕਤ ਜੋ ਸਾਹਮਣੇ ਇੱਕ ਉਹ ਬੀਬੀ ਬੈਠੀ ਸੀ ਸ੍ਰੀ ਮਾਤਾ ਭੁਪਿੰਦਰ ਕੌਰ ਜੀ ਦੇ ਕੋਲ, ਬੀਬੀ ਅੰਬੋ ਕਰਕੇ ਉਸਦਾ ਨਾਮ ਆਉਂਦਾ ਹੈ। ਜਦੋਂ ਸਤਿਗੁਰੂ ਜੀ ਕੋਲ ਹੋਏ ਤੇ ਬੀਬੀ ਨੇ ਕਿਹਾ, ਮਾਤਾ ਜੀ ਸਤਿਗੁਰੂ ਜੀ ਆਏ ਨੇ, ਤੇ ਉਸ ਵਕਤ ਆਪਣੇ ਨੇਤਰਾਂ ਨਾਲ ਇੱਕ ਟੱਕ ਸ੍ਰੀ ਮਾਤਾ ਭੁਪਿੰਦਰ ਕੌਰ ਜੀ ਜਦੋਂ ਵੇਖ ਰਹੇ ਨੇ ਤੇ ਕੀ ਹੋਇਆ, ਹਿਰਦੇ ਦੇ ਵਿੱਚ ਫਿਰ ਉਹੀ ਸੀਨ ਚੱਲ ਪਿਆ। ਇਹ ਜਿਹੜੀ ਵਿਥਾ ਹੈ, ਜਿਹੜੀ ਹਾਲਤ ਹੈ ਉਹਨਾਂ ਦੀ, ਕਿ ਬੜਾ ਹੀ ਮੁਸ਼ਕਲ ਸਵਾਸ ਆ ਰਹੇ ਨੇ, ਅਖੀਰਲਾ ਸਮਾਂ ਹੈ, ਬਸ ਇੱਕ ਉਡੀਕ ਸੀ ਕਿ ਦੀਦਾਰੇ ਹੋ ਜਾਣ ਸਾਹਿਬ ਦੇ। ਜਦੋਂ ਆਨੰਦ ਕਾਰਜ ਹੋਇਆ ਸੀ ਤੇ ਨਾਲ ਦੀਆਂ ਸਖੀਆਂ ਸਹੇਲੀਆਂ ਨੂੰ ਸ੍ਰੀ ਮਾਤਾ ਜੀ ਨੇ ਕਿਹਾ ਸੀ, ਓਏ ਵਰ ਨੀ, ਇਹ ਵਰ ਦੇ ਰੂਪ ਵਿੱਚ ਮੈਂ ਹਰੀ ਪਾਇਆ। ਅੱਜ ਉਹੀ ਗੱਲ ਯਾਦ ਕਰਦੇ ਪਏ ਨੇ, ਉੱਥੇ ਆ ਕੇ ਬਿਲਕੁਲ ਉਹ ਅਵਸਥਾ ਭੁੱਲ ਗਈ ਤੇ ਫਿਰ ਉਹਨਾਂ ਦੇ ਹਿਰਦਾ ਜਿਹੜਾ ਹੈ, ਹਿਰਦੇ ਨਾਲ ਮਾਤਾ ਜੀ ਵਿਚਾਰ ਕਰਦੇ ਨੇ, ਆਪਣੇ ਆਪ ਨੂੰ ਕਹਿੰਦੇ ਨੇ, ਅੱਜ ਦਿਓ ਵਧਾਈਆਂ ਨੀ ਮੈਂ ਵਰ ਵਿੱਚ ਹਰ ਨੂੰ ਪਾਇਆ, ਦਿਓ ਵਧਾਈਆਂ ਪਰ ਸਾਹਿਬ ਸ੍ਰੀ ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਦਰਸ਼ਨ ਦੇ ਕੇ ਇੱਕ ਪਾਸੇ ਹੋ ਗਏ ਤੇ ਕੀ ਹੋਇਆ, ਜਦੋਂ ਸ੍ਰੀ ਮਾਤਾ ਜੀ ਉਸ ਵਕਤ ਆਪਣੇ ਸਵਾਸ ਜੋ ਹਨ ਛੱਡ ਦਿੱਤੇ, ਬੀਬੀ ਅੰਬੋ ਨੇ ਇੱਕ ਬਚਨ ਸਤਿਗੁਰੂ ਜੀ ਦੇ ਨਾਲ ਕੀਤਾ ਗਰੀਬ ਨਵਾਜ, ਜਦੋਂ ਆਪ ਜੀ ਦਰਸ਼ਨ ਦੇ ਕੇ ਇੱਕ ਪਾਸੇ ਕਿਉਂ ਹੋ ਗਏ, ਸਤਿਗੁਰਾਂ ਬਚਨ ਕੀਤਾ ਜੋ ਭੁਪਿੰਦਰ ਕੌਰ ਹੈ ਇਹਨੇ ਮੇਰੇ ਵਿੱਚ ਅਜਿਹੀ ਇੱਕ ਟੱਕ ਆਪਣੀ ਸਮਾਧੀ ਲਾ ਲਈ ਸੀ ਕਿ ਮੌਤ ਵੀ ਇਹਦੇ ਨੇੜੇ ਨਹੀਂ ਸੀ ਆਉਣੀ, ਮੈਂ ਉਹ ਵਿਧੀ ਦੇ ਵਿਧਾਨ ਨੂੰ ਨਹੀਂ ਬਦਲਣਾ। ਸੋ ਸਾਧ ਸੰਗਤ ਜੀ, ਆਪਾਂ ਵੀ ਸ੍ਰੀ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਕਰੀਏ ਕਿ ਸਾਨੂੰ ਵੀ ਚੰਗਾ ਜੀਵਨ ਮਿਲੇ, ਜਿਵੇਂ ਉਹਨਾਂ ਨੇ ਸ੍ਰੀ ਸਤਿਗੁਰੂ ਜੀ ਦੇ ਚਰਨਾਂ ਵਿੱਚ ਪ੍ਰਵਾਨਗੀ ਪਾਈ, ਆਪਾਂ ਵੀ ਪ੍ਰਵਾਨ ਹੋਈਏ। ਸੋ ਸਤਿਗੁਰਾਂ ਨੂੰ ਨਾਮ ਲੈ ਕੇ ਪਾਤਸ਼ਾਹ ਦਾ ਮੈਂ ਖਿਮਾ ਦਾ ਜਾਚ ਕਹਾਂ, ਗੱਜ ਕੇ ਕਹੋ ਧੰਨ ਸ੍ਰੀ ਸਤਿਗੁਰੂ ਉਦੇ ਸਿੰਘ ਸੱਚੇ ਪਾਤਸ਼ਾਹ।